ਅਸ਼ਟ ਦਸਾ ਸਿੱਧੀ, ਅਠਾਰਾਂ ਪ੍ਰਾਣਾਂ ਦੀ ਸੋਝੀ ਹੋਈ ਹੈ, ਹੱਥ ਚੋਰ ਕੀ ਹੈ, ਉਹ ਅਠਾਰਾਂ ਪ੍ਰਾਣ ਦੀ ਸੋਝੀ ਹੱਥ ਚ ਆਇਆ, ਨਾ ਬਣਦੀ ਆ ਖਜ਼ਾਨਾ ਦੂਆ, ਗੁਰਬਾਣੀ ਨੂੰ ਸਮਝਣ ਦਾ ਆਇਆ, ਲਿਖਣ ਦਾ, ਯਾਨੀ ਛੁੱਟਣ ਦੀ ਵਿਧੀ ਆਇਆ, ਛੁੱਟਣ ਦੀ ਵਿਧੀ ਦਾ ਗਿਆਨ ਜਾਂ ਅਠਾਰਾਂ ਪ੍ਰਾਣ ਦਾ ਗਿਆਨ, ਇਹ ਤਾਂ ਮੇਰਾ ਹੈ ਉਹ ਦੇਖੋ, ਕੋਈ ਹੋਰ ਕੋਈ ਹੁਕਮ ਤੇ ਤਾਂ ਨੀ ਕਿਹਾ ਹੋਇਆ ਵੀ ਉਹਦੇ ਬਸ ਚ ਸਾਰੀ ਦੁਨੀਆ ਜੰਮਣਾ ਮਰਨਾ ਆਇਆ, ਹੋਰ ਕੁਛ ਨੀ ਉਹਦੇ ਬਸ ਚ ਆਇਆ, ਆ ਸੋਝੀ ਸੋਝੀ ਹੈ ਇੰਨੀ ਉਹਨੂੰ, ਕੋਈ ਸ਼ਰੀਕ ਹੈ ਖੁਦਾ ਨੀ ਹੈ, ਉਹ ਤਾਂ ਦਾਸ ਹੈ, ਆਪਣੇ ਦਾਸ ਕੋ ਦੇ ਬਣਾਈ, ਦਾਸ ਸੀ ਘਬੜਿਆਈ ਦੇਤੀ, ਸੋਝੀ ਦੇਤੀ, ਸੋਝੀ ਤੋਂ ਬੜੀ ਵਡਿਆਈ ਕੁਛ ਨੀ ਹੈ ਸੰਸਾਰ ਚ, ਲਾਭ ਤੋਂ ਬੜੀ ਵਡਿਆਈ ਹੋਰ ਕੁਛ ਨੀ, ਇਹ ਤੋਂ ਵੱਡੀ ਕੋਈ ਵਸਤੂ ਨੀ ਹੈ ਸੰਸਾਰ ਚ, ਹੋਰ ਕੋਈ ਚੀਜ਼ ਹੈ ਨੀ,
ਹਰ 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 ਨਾ ਜਪੇ ਰਸਨਾ।
ਹੁਣ ਉਹ ਪੰਡਿਤਾਂ ਨੂੰ ਕਹਿ ਰਿਹਾ, ਉਹ ਕਿਸੇ ਨਾਲ ਜਿਹਦੇ ਨਾਲ ਗੱਲ ਹੋ ਰਹੀ ਹੈ, ਹਰ 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 ਨਾ ਜਪੇ ਰਸਨਾ, ਜਪੇ
ਹਰ 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 ਨਾ ਜਪੇ ਰਸਨਾ,
ਜਪੇ
ਰਸਨਾ,
ਓਏ ਹਰ 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 ਕਿਉਂ ਨੀ ਜਪਦਾ ਰਸਨਾ ਨਾਲ, ਇਸ ਤਰੀਕੇ ਨਾਲ ਹਰ ਜਪ ਹਰ ਨੂੰ ਜਾਣ, ਜਪ ਕਿ ਤੈਨੂੰ ਹਰ ਚੋਂ ਰਸ ਆ ਜਾਏ, ਹਰ ਦਾ ਰਸ ਮਿਲ ਜਾਏ, ਹਰ ਰਸ ਮਿਲ ਜਾਏ, ਹਰ ਨਾਲ ਜੁੜ ਕੇ ਜਪੇਗਾ, ਹਰ ਨਾਲ ਜੁੜ ਕੇ ਜਪੇ ਤਾਂ ਰਸ ਆ ਜੂਗਾ, ਹਰ ਨਾਲ ਜੁੜ ਕੇ ਹਰ ਨੂੰ ਸਮਝ, ਹਰ ਕੀ ਹਰ ਤੇਰਾ ਮੂਲ, ਇੱਕ ਮਨ ਇੱਕ ਚਿੱਤ ਹੋ ਕੇ ਜੇ ਹਰ ਨੂੰ ਸਮਝੇਗਾ ਤਾਂ ਰਸ ਆਊਗਾ, ਹਰ ਵਿੱਚੋਂ ਹੀ ਤੇਰੀ ਹੋਂਦ ਹੈ, ਹਰ ਕਰਕੇ ਤੂੰ ਹਰਿਆ ਭਰੇ, ਹਰ ਤਾਂ ਤੇਰਾ ਮੂਲ, ਤੇਰਾ ਰਸ ਉੱਥੋਂ ਹੀ ਜੁੜਦਾ, ਤੈਨੂੰ ਤੂੰ ਜੁੜ ਗਿਆ ਸਰੀਰ ਨਾਲ, ਸਰੀਰ ਨਾਲ ਜੁੜ ਕੇ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਰਸ ਨਹੀਂ ਲਾਉਂਦਾ ਸਕਦਾ ਕਦੇ ਵੀ, ਇਸੇ ਕਰਕੇ ਨਹੀਂ ਆਇਆ ਇਹਨੂੰ ਮਸਕੀਨ ਨੂੰ, ਸਰੀਰ ਨਾਲ ਜੁੜ ਕੇ ਜਪਦੇ ਨੇ, ਜੋ ਲੋਕ ਸਰੀਰ ਨਾਲ ਜੁੜ ਕੇ ਨਾਮ ਜਪਦੇ ਨੇ ਨਾਮ ਦਾ ਰਸ ਨਹੀਂ ਆ ਸਕਦਾ, ਨਾਮ ਦਾ ਰਸ ਆਊਗਾ ਆਪਣੇ ਮੂਲ ਨਾਲ ਜੁੜ ਕੇ ਜਪਣਗੇ, ਜਿੱਦਣ ਉਹ ਮੂਲ ਚੋਂ ਰਸਤਾ ਮੂਲ ਚੋਂ ਆਉਣਾ, ਹੋਰ ਕਿੱਥੋਂ ਆਉਣਾ, ਮੂਲ ਚੋਂ ਹੀ ਰਸ ਆਉਣਾ, ਹੁਣ ਆਉਣਾ ਕਿੱਥੋਂ ਹੈ ਰਸ, ਉਹਨੇ ਜੁੜਨਗੇ ਤਾਂ ਹੀ ਰਸ ਆਊਗਾ, ਉਹ ਰਸ ਹਿਰਦੇ ਚ ਹੈ, ਤਾਂ ਹੀ ਕਹਿ ਰਾਮ ਨਾਮ ਜਪ ਹਿਰਦੇ ਮਨ, ਉਹ ਹਿਰਦੇ ਚ ਹੁੰਦਾ, ਤ੍ਰਿਕੁਟੀ ਚ ਨਹੀਂ ਹੁੰਦਾ, ਤ੍ਰਿਕੁਟੀ ਜਪਦੇ ਨੇ, ਤ੍ਰਿਕੁਟੀ ਚ ਨਹੀਂ ਹੁੰਦਾ ਇਹ ਰਸ, ਹਿਰਦੇ ਚ ਹੁੰਦਾ, ਯਾਨੀ ਸ਼ਬਦ ਵਿਚਾਰ ਕਰਨੀ, ਗੁਰਬਾਣੀ ਵਿਚਾਰ ਕਰਨੀ, ਉਹ ਨਾਮ ਜਪਣਾ, ਜੇ ਆਪਾਂ ਗਾਹਾਂ ਕਹਿ ਦਈਏ ਇਹ ਦੋ, ਉਹ ਇਹਨੂੰ ਰਿੜਕਣਾ, ਰਿੜਕਣਾ ਹੀ ਜਪਣਾ ਹੁੰਦਾ, ਗੁਰਬਾਣੀ ਰਿੜਕ ਲਓ, ਰਿੜਕ ਮੱਖਣ ਖਾ ਲਓ, ਮੱਖਣ ਦੇ ਵਿੱਚ ਹੈਗਾ ਸੰਤੋ ਮੱਖਣ ਖਾਇਆ ਛਾਛ ਪੀ ਸੰਸਾਰ, ਜਿਹੜਾ ਬੁੱਝਣ ਵਾਲੀ ਗੱਲ ਹੈ ਉਹ ਗਾਹ ਆ, ਹੁਣ ਇਹੀ ਗੱਲ ਆਊਗੀ,
ਅਵਰ ਸਭ ਤਿਆਗ ਬਚਨ ਰਚਨਾ,
ਆ ਜਿਹੜੀ ਹੈ ਨਾ ਬਚਨ ਰਚਨਾ ਸਾਰੇ ਸਿਮਰਤ ਪੁਰਾਣਾਂ ਦੀ, ਹੋਰ ਗੱਲਾਂ ਛੱਡ ਦੋ ਸਾਰੀਆਂ ਜਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਸਾਖੀਆਂ ਸੁਣਾਉਣੀਆਂ ਸੁਣਨੀਆਂ ਛੱਡ ਦਿਓ, ਬੜੇ ਬੜੇ ਝੂਠ ਬੋਲਣੇ ਛੱਡ ਦਿਓ, ਵੀ ਧਰੂ ਨੂੰ ਉਹ ਹੋਇਆ, ਇੱਕ ਟੱਕ ਬਾਹਰ ਖੜਾ ਹੋ ਗਿਆ, ਇਹ ਹੋ ਗਿਆ, ਇਹ ਸਭ ਛੱਡ ਦਿਓ, ਇਹ ਚ ਕੁਛ ਨੀ ਰੱਖਿਆ ਹੋਇਆ, ਹਰ ਤੇ ਤੁਹਾਡੇ ਅੰਦਰ ਹੈ, ਸਾਰਿਆਂ ਦੇ ਨਾਲ ਜੁੜ ਕੇ ਹਰ ਨੂੰ ਹੀ ਜਾਣ ਲਓ, ਉਹ ਚ ਰਸ ਆਊਗਾ, ਇਹ ਕੰਮ ਕਰਦਾ ਨੀ ਹੋਰ ਹੋਰ ਸਾਖੀਆਂ ਮਗਰ ਪਿਆ ਹੋਇਆ, ਬਚਨ ਰਚਨਾ ਹੈ, ਬਾਕੀ ਬਚਨ ਰਚਨਾ ਦਾ ਤਿਆਗ ਕਰਕੇ ਸੁਣ ਲਓ, ਸਿਮਰ ਸ਼ਾਸਤਰ ਪੜ੍ਹਨੇ ਸੁਣਾਉਣੇ ਛੱਡ ਕੇ,
ਹਰ 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 ਜਪੇ ਰਸਨ,
ਹਾਂ ਭਾਈ ਗੁਰਦਾਸ ਜੀ ਦਾ ਬਾਰਾਂ ਛੱਡ ਕੇ, ਸਾਰਾ ਇਤਿਹਾਸ ਛੱਡ ਕੇ ਗੁਰਬਾਣੀ ਨੂੰ ਜਪ ਲਓ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਇਹਨੂੰ ਸਮਝ ਲਓ, ਸਮਝ ਲਓ, ਇਹਨੂੰ ਰਿੜਕ ਲੋ, ਰਿੜਕ ਲੋ, ਮੱਖਣ ਖਾ ਲੋ, ਜਿਹਨੂੰ ਬੁਲਾਇਆ ਤੈਨੂੰ ਖਾਇਆ, ਕੀ ਲੱਭੂਗਾ ਸਾਖੀਆਂ ਤੁਹਾਨੂੰ, ਸਾਖੀਆਂ ਦਾ ਉਲਟੇ ਰਾਹ ਪਾਉਣ ਵਾਲੀਆਂ ਨੇ ਸਾਰੀਆਂ, ਜਾਣ ਕੇ ਘੜੀਆਂ ਨੂੰ ਜਿਹਨਾਂ ਨੇ ਉਲਟੇ ਰਾਹ ਪਾਉਣਾ ਸੀ, ਵਚਨ ਰਚਨਾ ਨੂੰ ਛੱਡ ਦਿਓ, ਉਹਦਾ ਵਚਨ ਰਚਨਾ ਹੀ ਹੈ ਸਾਖੀਆਂ ਚ, ਹੋਰ ਕੀ ਹੈ, ਵਿਦਵਤਾ ਦਿਖਾਈ ਹੋਈ ਹੈ, ਲੱਛੇਦਾਰ ਗੱਲਾਂ ਕੀਤੀਆਂ ਹੋਈਆਂ।
ਰਹਾਓ ਨਾਨਾ ਖਿਆਨ ਪ੍ਰਾਣ ਵੇਦ ਵਿਦ ਚੌਥੇ ਲੱਖਰ ਮਾਹੀ,
ਜਿੰਨੇ ਤਰ੍ਹਾਂ ਤਰ੍ਹਾਂ ਦੇ ਵਿਖਿਆਨ ਕੀਤੇ ਹੋਏ ਨੇ, ਲਿਖੇ ਹੋਏ ਨੇ
ਨਾਨਾ ਖਿਆਨ।
ਹਾਂ, ਭਾਰਤ ਭਰ ਦੇ ਵਿਖਿਆਨ ਸਾਖੀਆਂ ਬਣਾਈਆਂ ਹੋਈਆਂ ਨੇ, ਉਹ ਚ ਗਿਆਨ ਵੀ ਦਿੱਤਾ ਹੋਇਆ, ਗਿਆਨ ਕਰਾਇਆ ਸਾਖੀਆਂ ਚ, ਉਹ ਚੌਥੀ ਅੱਖਰਾਂ ਦੇ ਵਿੱਚ ਹੈ, ਇਹ ਪੈਂਤੀ ਨੀ ਅੱਖਰ ਬਣੇ, ਅੱਖਰ ਚੌਥੀਆਂ ਬਣੇ ਨੇ। ਅਸੀਂ ਪੈਂਤੀ ਅੱਖਰ ਬਣਦੇ ਹਾਂ, ਊੜਾ ਅੱਖਰਾਂ ਤੋਂ ਬਾਹਰ ਹੈ, ਇਸ ਕਰਕੇ ਕੂੜੇ ਊੜੇ ਕੱਲੇ ਨਾਲੇ ਉਕਾਰ ਬਣ ਦਿੱਤਾ। ਹਾਲਾਂਕਿ ਉਕਾਰ ਜਦ ਲਿਖਿਆ ਤਾਂ ਕੱਕਾ ਵਿੱਚ ਆਇਆ, ਕੰਨਾ ਵੀ ਆਇਆ, ਰਾਰਾ ਵੀ ਆਇਆ, ਟਿੱਪੀ ਵੀ ਆਈ ਹੈ, ਊੜਾ ਵੀ ਆਇਆ, ਪਰ ਕੱਲੇ ਊੜੇ ਨਾਲੇ ਉਕਾਰ ਬਣਿਆ, ਇਸ ਕਰਕੇ ਅੱਖਰਾਂ ਤੋਂ ਬਾਹਰ ਹੈ। ਊੜੇ ਤੋਂ ਕੋਈ ਪੈਂਤੀ ਨਹੀਂ ਸ਼ੁਰੂ ਹੁੰਦੀ ਸੰਸਾਰ ਦੀ, ਕੋਈ ਅਲਫਾਬੈਟ ਸ਼ੁਰੂ ਨਹੀਂ ਹੁੰਦਾ, ਏ ਤੋਂ ਸ਼ੁਰੂ ਹੁੰਦੀ ਹੈ, ਸਿੱਧੀ ਆ ਤੋਂ ਸ਼ੁਰੂ ਹੁੰਦੀ ਹੈ, ਆੜੇ ਤੋਂ, ਪਰ ਗੁਰਮੁਖੀ ਊੜੇ ਤੋਂ ਸ਼ੁਰੂ ਹੁੰਦੀ, ਕਿਉਂਕਿ ਗੁਰਮੁਖੀ ਹੈ ਨਾ, ਹੈ ਇਹ ਗੁਰਮੁਖਾਂ ਦੀ ਪੈਂਤੀ ਹੈ, ਅਲੱਗ ਹੈ, ਪੈਂਤੀਵਾਂ ਅੱਖਰ ਆਪ ਹੈ, ਉਹ ਪੈਂਤੀਵੇਂ ਅੱਖਰ ਚ ਉਹ ਹੈ ਆਪ, ਅੱਖਰ ਨੀ ਅਸਲ ਚ ਅਖਰ ਹੈ, ਉਹ ਊੜੇ ਵਿੱਚ ਹੈ। ਊੜੇ ਤਿੰਨੇ ਲੋਕ ਨੇ, ਤਿੰਨੇ ਖਾਨੇ ਨੇ ਊੜੇ ਦੇ, ਚੌਥੀ ਅੱਖਰਾਂ ਦੇ ਵਿੱਚ ਹੀ ਹੈ।
ਨਾਨਾ ਖਿਆਨ ਪ੍ਰਾਣ ਵੇਦ ਵਿਧੀ ਚੌਥੇ ਅੱਖਰ ਮਾਹੀ,
ਚੌਥੀ ਅੱਖਰ ਮੰਨੇ ਨੇ, ਪੈਂਤੀ ਵਾਰ ਮੰਨੇ ਹੀ ਨੀ ਹੋਇਆ ਅੱਖਰ, ਚੌਥੀ ਵਾਰ ਅਖਾਰ ਹੈ, ਅੱਖਰ ਨੀ ਹੈ, ਪੈਂਤੀ ਵਾਰ ਅਖਾਰ ਹੈ, ਅੱਖਰ ਨੀ ਹੈ, ਚੌਥੀ ਅੱਖਰ ਨੇ, ਪੈਂਤੀ ਵਾਰ ਅਖਾਰ ਹੈ, ਇਹ ਕੌਣ ਕਹਿ ਰਿਹਾ, ਇਹ ਗੱਲ ਕਿੱਥੇ ਗਈ, ਇਹ ਗੱਲ ਕਿਉਂ ਨੀ ਕਹੀ ਕਿਸੇ ਨੇ, ਵਿਦਵਾਨਾਂ ਨੇ, ਵਿਦਵਾਨ ਸੁੱਤੇ ਪਏ ਤੇ, ਉਹ ਅੱਖਰ ਪੈਂਤੀ ਨੇ, ਚੌਥੀ ਗੱਲ ਤੂੰ ਸੁੱਤੇ ਪਏ, ਉਹ ਕਾਹਦੇ ਕਹਿੰਦਾ, ਭਗਤ ਚੌਥੀ ਬੋਲਦਾ, ਤੁਸੀਂ ਪੈਂਤੀ ਬੋਲਦੇ ਹੋ, ਇਹ ਭੇਦ ਕੀ ਹੈ, ਬੁੱਧ ਵਾਲਾਂ ਦੀ ਗੱਲ ਵਿਦਵਾਨ ਨਹੀਂ ਸਮਝ ਸਕਦੇ, ਗੱਲ ਤਾਂ ਬੁੱਧ ਵਾਲਾਂ ਦੀ ਹੈ, ਇਹ ਵਿਦਵਾਨ ਨੇ ਵਿਚਾਰੇ, ਵਿਦਵਾਨ ਕੌਣ ਨੇ, ਗੂਰਖ, ਪੰਡਿਤ ਕੌਣ ਹੁੰਦਾ, ਗੂਰਖ, ਵਿਦਵਾਨ ਕੀ ਹੁੰਦਾ, ਗੂਰਖ, ਚੌਥੀ ਯਾਰ ਪੈਂਤੀ ਦਾ ਭੇਦ ਕਿਉਂ ਨੀ ਤੁਸੀਂ ਉੱਠਦੇ ਜਾਣਿਆ, ਕੀ ਗੱਲ ਹੈ, ਬੜੇ ਬੜੇ ਦਸ ਵਾਰਾਂ ਤੇ ਟਿੱਪਣੀਆਂ ਕਰੀ ਜਾਂਦੇ, ਆਹੀ ਦੱਸ ਦਿੰਦੇ ਕੀ ਹੈ, ਅਜੇ ਤਾਂ ਬਹੁਤ ਕੁਛ ਪਿਆ ਤੁਹਾਡੇ ਨਾਲ, ਉਹ ਗੱਲ ਬਣਨੀ ਹੈ ਜਿਹੜੀ ਤੁਸੀਂ ਬੋਲਣਾ ਹੀ ਨਹੀਂ ਹੈ, ਜਿਹੋ ਜਿਹੀ ਪੰਡਤਾਂ ਹੋਈ ਸੀ ਨਾ, ਭਗਤਾਂ ਨੇ ਕੀਤੀ, ਇਹੋ ਜਿਹੀ ਵਿਦਵਾਨਾਂ ਨੂੰ ਹੋਣ ਵਾਲੀ ਹੈ, ਹੁਣ ਉਦੋਂ ਵੀ ਬੁਰੀ ਹੋਊਗੀ, ਉਹ ਪੰਡਿਤ ਤਾਂ ਫੇਰ ਵੀ ਸ਼ਾਸਤਰੇ ਗਏ ਤੇ ਇਹਦਾ ਬੋਲ ਬੈਠੇ ਖਿਲਾਫ਼ ਹੈ ਗੁਰਬਾਣੀ ਤੇ ਹੀ, ਛੇਤਰ ਭਰੇਟ ਇਹਨਾਂ ਦੀ, ਉਹ ਦੁਨੀਆਂ ਨੂੰ ਸਭ ਖੁਬਲ ਚੂ, ਚੋਰ ਤੇ ਘੁੱਟ ਪੈਂਦੀ ਹੈ, ਜਿਹਦੇ ਮਨ ਚ ਚੋਰੀ ਕਰਨ ਦੀ ਇੱਛਾ ਵੀ ਹੁੰਦੀ ਹੈ ਉਹ ਛੁੱਟ ਜਾਂਦੀ ਹੈ, ਦੂਏ ਸੁਧਰ ਜਾਂਦੇ ਨੇ ਸਾਰੇ, ਇੱਕ ਨੂੰ ਫਾਂਸੀ ਲੱਗਦੀ ਹੈ, ਦੁਨੀਆਂ ਨੂੰ ਸਭ ਖੁਬਲ ਜਾਂਦਾ, ਦਹਿਸ਼ਤ ਹੋ ਜਾਂਦੀ ਹੈ।
ਬਿਆਸ ਵਿਚਾਰ ਕਹਿਓ ਪਰ, ਬਿਆਸ ਵਿਚਾਰ ਕਹਿਓ ਪਰਮਾਰਥ,
ਵੇਦ ਵਿਆਸ ਨੇ
ਰਾਮ ਨਾਮ ਸਰ ਨਹੀਂ,
ਵੇਦ ਵਿਆਸ ਕਿਹਨੂੰ ਕਹਿੰਦੇ, ਅਸੀਂ ਵੇਦ ਵਿਆਸ ਨੂੰ ਅੱਜ ਗੁਰਮੁਖ ਕਹਿੰਦੇ, ਉਹ ਵਿਆਸ ਕਹਿੰਦੇ ਸੀ ਜਦੋਂ ਵੇਦ ਸੀ ਨਾ, ਜਦੋਂ ਗੁਰਬਾਣੀ ਦੇ ਕਿਸੇ ਗ੍ਰੰਥ ਨੂੰ ਵੇਦ ਮੰਨਿਆ ਹੋਇਆ ਸੀ ਨਾ, ਅਸਲ ਚ ਵੇਦ ਦੇ ਵਿੱਚ ਕਿਤੇ 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 ਬ੍ਰਹਮ ਗਿਆਨ, ਵਿਆਸ ਨੇ ਉਹੀ ਚੁਗਿਆ, ਹੰਸ ਸੀ ਨਾ ਉਹਨੇ ਹੀਰੇ ਮੋਤੀਓ ਚੁੱਕੇ ਨੇ, ਬਾਕੀ ਛੱਡਤਾ, ਉਹ ਤਾਂ ਹੀ ਕਿਹਾ ਹੰਸ ਹੀਰੇ ਚੁੱਕਦੇ ਹੁੰਦੇ ਨੇ ਮੋਤੀ, ਉਹਨੇ ਵੇਦ ਵਿੱਚੋਂ ਹੀਰੇ ਮੋਤੀ ਚੁੱਕ ਲਏ ਬਾਕੀ ਛੱਡਤਾ, ਉਹ ਵਿਆਸ ਸੀ, ਉਹ ਅੱਜ ਗੁਰਮੁਖ ਹੈ, ਉਹ ਅੱਜ ਸਾਡੇ ਕੋਲ ਨਿਰੋਲ ਹੀਰੇ ਮੋਤੀਆਂ ਦਾ ਗ੍ਰੰਥ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਜਿੱਥੇ ਹੀਰੇ ਮੋਤੀ ਹੋਣ ਉਹ ਹੀਰੇ ਮੋਤੀਆਂ ਚੋਂ ਅਸੀਂ ਡਿਨਾਈ ਕਰ ਦਈਏ, ਕਿ ਉਹ ਸਾਰਾ ਹੀ ਕੋਈ ਹੀਰਾ ਤਾਂ ਕਿਤੇ ਵੀ ਪਿਆ ਹੋਵੇ, ਜੇ ਕਣਕ ਦੀ ਬੋਰੀ ਚ ਇੱਕ ਹੀਰਾ ਹੋਵੇ ਤਾਂ ਛੱਡ ਦੀਦਾ, ਉਹਦੀ ਕੀਮਤ ਘੱਟ ਜਾਂਦੀ ਹੈ। ਨਾਲੀ ਚ ਵੀ ਡਿੱਗਿਆ ਹੋਇਆ ਹੋਵੇ ਕੋਈ ਲਾਲ, ਕੀ ਉਹਦੀ ਕੀਮਤ ਘੱਟ ਗਈ? ਤੁਸੀਂ ਡਰਾਈ ਕਿਵੇਂ ਕਰ ਦੋਗੇ ਉਹਦੀ ਕੀਮਤ? ਜਿਹੜਾ ਡਰਾਈ ਕਰੋ ਤਾਂ ਮੂਰਖ ਵੱਡਾ ਕੋਈ ਨੀ। ਇਹ ਸਾਡੇ ਸਿੱਖ ਵਿਦਵਾਨ ਮੂਰਖ ਤਾਜ਼ੀ ਨੇ। ਹੀਰੇ ਮੋਤੀ ਉੱਥੇ ਹੈ ਪਰ ਉੱਥੇ ਪੱਥਰਾਂ ਚ ਰਲੇ ਹੋਏ ਨੇ। ਜੇ ਇੱਕ ਲੱਖ ਸਵਾ ਲੱਖ ਸ਼ਲੋਕ ਦੇ ਵਿੱਚ 4000 ਸ਼ਲੋਕ ਪਿਆ, ਉਹੀ ਹੈ ਸਮਝ ਲਓ। ਜਿਵੇਂ ਪੱਥਰਾਂ ਚੋਂ ਹੀਰੇ ਮੋਤੀ ਲੱਭ ਕੇ ਲਿਆਉਂਦੇ ਨੇ ਲੋਕ, ਕਾਹਦੇ ਜਾਂਦੇ ਲੱਭਣ? ਉਹਨਾਂ ਨੂੰ ਤਾਂ ਜਿਹੜੀ ਚੀਜ਼ ਆ ਕਬਲੀ ਉਹ ਚਾਹੀਦੀ ਆ, ਉਹਨਾਂ ਨੇ ਬਾਕੀ ਪੱਥਰਾਂ ਦਾ ਕੀ ਲੈਣ? ਤੁਸੀਂ ਲੱਭ ਲਓ, ਅੱਗੇ ਉਹ ਲੱਭਦੇ ਰਹੇ ਨੇ, ਹੁਣ ਸਾਨੂੰ ਸੌਖਾ ਕਰਤਾ। ਲੱਭ ਕੇ ਰੱਖਤੇ ਇੱਕ ਪਾਸੇ, ਰੱਖਤੇ ਕੱਢ ਕੇ। ਇਸੇ ਕਰਕੇ ਲੱਗਾ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ
ਵਿਚਾਰਾ
ਵਿਚਾਰਾ ਹੈ। ਇਹ ਗਿਆਨ ਉੱਥੇ ਵੀ ਪਿਆ। ਹੀਰੇ ਦੀ ਕੋਈ ਕੀਮਤ ਨਹੀਂ ਘਟਦੀ ਜੇ ਜ਼ਿਆਦਾ ਪੱਥਰਾਂ ਚ ਵਿਸੜਦੀ ਹੈ, ਉਹਦੀ ਕੀਮਤ ਉਹ ਤਾਂ ਉਹਨਾਂ ਦਾ ਹੀ ਹੈ, ਉਹਦੀ ਕੀਮਤ ਉਹਦੀ ਹੋਈ ਹੈ, ਉਹ ਨਹੀਂ ਘਟਦੀ ਹੁੰਦੀ। ਇੱਥੇ 1000 ਪੱਥਰ ਪਿਆ ਜੇ ਵਿੱਚ ਹੀਰਾ ਰੱਖ ਦੇ ਛੋਟਾ ਜਿਹਾ, ਜੇ ਟਰੱਕ ਬਜਰੀ ਦੇ ਵਿੱਚ 10 ਹੀਰੇ ਕੋਈ ਲਗੋ ਲਿਆਵੇ, ਪਤਾ ਲੱਗ ਜਾਵੇ ਕਿਸੇ ਨੂੰ ਵੀ ਇਹ ਟਰੱਕ ਚ ਟਰੱਕ ਬਜਰੀ ਦੀ ਉਹਦੀ ਕੀਮਤ ਰਹਿ ਗਈ, ਹੀਰਿਆਂ ਦੀ ਕੀਮਤ ਵਿੱਚ ਜੁੜ ਜਾਂਦੀ ਹੈ। ਜਦੇ ਪਤਾ ਲੱਗਦੀ ਸਾਰੇ, ਉਹ ਲੱਗਦਾ ਬਜਰੀ ਤੂੰ ਸਾਰੀ ਉਹ ਲੈ ਜਾ ਮੈਨੂੰ ਆ ਦੇ ਜਾ। ਜਿਹੜਾ ਮਾਲਕ ਹੈ ਨਾ, ਬਜਰੀ ਦੀ ਕੀਮਤ ਤਾਂ ਤੁਹਾਨੂੰ ਦੇ ਕੇ ਆਵੇ, ਉੱਥੇ ਹੀਰਾ ਲਗੋ ਲਿਆਵੇ, ਟਰੱਕ ਡਰਾਈਵਰ ਨੂੰ ਭਾੜਾ ਵੀ ਦੇ ਦੇਵੇ। ਜਦ ਉਹਦੇ ਹੀਰੇ ਪਹੁੰਚ ਜਾਣਗੇ ਬਾਰਡਰ ਤੇ ਪਰੇ, ਉਹ ਕਹੋ ਭਾਈ ਮੈਨੂੰ ਹੀਰੇ ਲੈ ਲੈ, ਬਜਰੀ ਵੀ ਤੂੰ ਹੀ ਲੈ ਜਾ, ਭਾੜਾ ਵੀ ਲੈ ਜਾ। ਆ ਹੀਰੇ ਨਾ ਮੇਰੇ ਦੱਸੀ ਕਿਸੇ ਨੂੰ ਕੀਮਤ, ਉਹਦੀ ਆਪਣੀ ਕੀਮਤ ਹੈ, ਇਹਦੀ ਆਪਣੀ ਕੀਮਤ ਹੈ, ਉਹਦੀ ਕੀਮਤ ਘੱਟ ਗਈ, ਇਸ ਕਰਕੇ ਵੇਦਾਂ ਦੀ ਕੋਈ ਕੀਮਤ ਨਹੀਂ ਘਟੀ। ਉਹਦੀ ਕੀਮਤ ਉਹਦੀ ਹੋਈ, ਚਾਹੇ 1 ਲੱਖ ਰੁਪਈਆ ਕਿਤੇ ਉਹਦੀ ਹੋ ਕੀਮਤ ਉਹਦੀ, ਜਿਹਨਾਂ ਨੇ ਉਹਦੀ ਕੀਮਤ ਘਟਾਈ ਹੈ ਉਹਨਾਂ ਨੇ ਇਹਦੀ ਵੀ ਘਟਾਤੀ, ਨਿਰਾਲ ਦੀ ਵਿਗੜਾਤੀ ਉਹਨਾਂ ਨੇ, ਇਹਦੀ ਕੀ ਕੀਮਤ ਪਾ ਲਈ ਤੁਸੀਂ? ਫਿਰ ਜਿਹੜੇ ਉਹਦੇ ਖਿਲਾਫ ਨੇ ਬੇਦਿਆ, ਇਹਦੀ ਦੱਸੋ ਕੀ ਕੀਮਤ ਪਾਈ ਹੈ, ਇਹਦੀ ਦਿਖਾਓ ਕੀ ਕੀਮਤ ਪਾਈ ਹੈ ਤੁਸੀਂ? ਜਿਹਨਾਂ ਨੇ ਉਹਦੀ ਕੀਮਤ ਪਾਈ ਹੈ ਉਹਨੇ ਇਹਦੀ ਕੀਮਤ ਪਾਈ ਹੈ, ਜਿਹਨਾਂ ਨੇ ਉਹਦੀ ਕੀਮਤ ਨਹੀਂ ਪਾਈ ਇਹਦੀ ਵੀ ਨਹੀਂ ਪਾਈ, ਭਗਤਾਂ ਨੇ ਉਹਨਾਂ ਦੀ ਵੀ ਕੀਮਤ ਪਾਈ ਇਹਦੀ ਵੀ ਪਾਈ, ਦੋ ਇੱਕੋ ਹੀ ਚੀਜ਼ ਨੇ। ਕੀ ਉਹ ਬਜਰੀ ਚੋਂ ਨਿਕਲੇ ਟਰੱਕ ਚੋਂ ਨਿਕਲੇ ਹੀਰਾ ਨੂੰ ਜੋਰੀ ਕਹਿ ਦੂ ਬਦਲ ਲੈਂਦਾ ਵੀ ਇਹ ਬਜਰੀ ਚੋਂ ਆਏ ਹੋਏ ਨੇ, ਕਹਿ ਦੂਗਾ? ਉਹ ਤਾਂ ਇੱਕੋ ਹੀ ਕੀਮਤ ਆ ਉਹਦੀ, ਸਿਆਣਾ ਤਾਂ ਨੀ ਕਹਿੰਦਾ ਮੂਰਖ ਭਾਵੇਂ ਕਰਦੇ ਕੋਈ। ਹਾਂਜੀ,
ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਹੀਂ।
ਵਿਆਸ ਗੁਰਮੁਖਾਂ ਨੇ ਪਰਮਾਰਥ ਦੀ ਗੱਲ ਕਹੀ ਹੈ ਵਿਚਾਰ ਕੇ, ਬਈ ਭਾਈ ਜਿੰਨੇ ਵੀ ਕਹਾਣੀਆਂ ਸਾਖੀਆਂ ਨੇ, ਜਿੰਨੇ ਵੀ ਸਿਮਰਤ ਸ਼ਾਸਤਰ ਨੇ, ਇਹ ਰਾਮ ਨਾਮ ਦੇ ਬਰਾਬਰ ਨਹੀਂ, ਕਿਉਂਕਿ ਬਾਕੀ ਜਿਹੜੀ 34 ਅੱਖਰਾਂ ਚ ਗੱਲ ਆ ਜਾਂਦੀ ਹੈ ਉਹ ਰਾਮ ਨਾਮ ਨਹੀਂ ਹੁੰਦਾ, ਰਾਮ ਨਾਮ 34 ਅੱਖਰਾਂ ਚ ਨਹੀਂ ਆਉਂਦਾ ਕਦੇ ਵੀ। ਰਾਮ ਨਾਮ ਲਿਖਣ ਤੋਂ ਪਰੇ ਰਹਿੰਦਾ ਹਮੇਸ਼ਾ, ਕਿਉਂਕਿ 34 ਅੱਖਰ ਮਾਇਆ ਕੀ ਹੈ? 34 ਅੱਖਰ ਮਾਇਆ ਤਾਂ ਬਾਕੀ ਚੀਜ਼ਾਂ ਨੇ ਸਾਰੀਆਂ। ਖਿਆਨ ਆਉਂਦਾ ਹੈ, ਨਾਮ ਦਾ ਬਖਿਆਨ ਹੈ, 34 ਅੱਖਰਾਂ ਚ ਨਾਮ ਨਹੀਂ ਹੈ। ਨਾਨਕ ਨਾਮ ਬਖਾਣੇ, ਨਾਨਕ ਨੇ ਨਾਮ ਦਾ ਬਖਿਆਨ ਕੀਤਾ, ਨਾਮ ਨਹੀਂ ਹੈ, ਨਾਮ ਦਾ ਬਖਿਆਨ ਹੈ। 34 ਅੱਖਰਾਂ ਚ ਨਾਮ ਦਾ ਬਖਿਆਨ ਤਾਂ ਹੋਊਗਾ, 34 ਅੱਖਰਾਂ ਦੇ ਵਿੱਚ ਕਥਾ ਕਹਾਣੀਆਂ ਤਾਂ ਹੋਣਗੀਆਂ, ਇਹ ਵੀ ਹਰ ਕੀ ਕਥਾ ਹੀ ਹੈ, ਹਰ ਨਹੀਂ ਹੈ ਵਿੱਚ ਇਹਦੇ, ਨਾ ਹਰ ਹੈ ਨਾ ਹਰ ਨਾਮ ਹੈ ਇਹਦੇ ਵਿੱਚ। ਗੁਰਬਾਣੀ ਚ ਨਾ ਹਰ ਹੈ ਨਾ ਹਰ ਨਾਮ ਹੈ, ਜਿਹੜਾ ਇਹਦੇ ਚ ਨਾਮ ਹੈ ਨਾ ਉਹ ਗਿਆਨ ਵਿਖਿਆਨ, ਖਿਆਨ ਦੇ ਵਿੱਚ ਜੋ ਹੁੰਦਾ ਗਿਆਨ ਹੁੰਦਾ, ਨਾਮ ਦਾ ਗਿਆਨ ਨਾਮ ਦਾ ਵਿਖਿਆਨ ਨਾਨਕ ਨਾਮ ਬਖਾਣ, ਜਿਹੜਾ ਅਖਰ ਹੈ, ਨਾਮ ਕੀ ਹੈ, ਨਾਮ ਅਖਰ ਹੈ, ਨਾਮ ਚੇਤਨ, ਚੇਤਨ ਤਾਂ ਅੱਖਰਾਂ ਤੋਂ ਭਰੇ ਹੁੰਦਾ, ਇਹ ਅੱਖਰ ਖਿਰ ਜਾਣਗੇ, ਕਬੀਰ ਕਹਿੰਦਾ ਉਹ ਅੱਖਰ ਬਣਾਉਂਦੇ, ਜਿਹਦੀ ਗੱਲ ਕਰਦੇ ਹਾਂ ਅਸੀਂ ਪਰਮੇਸ਼ਰ ਦੀ, ਉਹ ਇਹਨਾਂ ਦੇ ਵਿੱਚ ਨਹੀਂ ਹੈ, ਉਹ ਤਾਂ ਚੇਤਨ, ਉਹ ਰਾਮ ਦੇ ਵਿੱਚ ਤਾਂ ਅਸੀਂ ਸਮਾਉਣਾ ਜਾ ਕੇ, ਇਹ ਸਮਾ ਕੇ ਦਿਖਾਓ ਕਿਵੇਂ ਸਮਾ ਜਾਊਗੀ, ਚੇਤਨ ਇਹ ਚ ਕਿਵੇਂ ਸਮਾ ਜਾਊਗਾ, ਜਿਹੜੇ ਨਾਮ ਚ ਆਤਮਾ ਨੇ ਸਮਾਉਣਾ ਉਹ ਨਾਮ ਨਹੀਂ ਹੈ ਇਹਦੇ ਚ, ਸਮਾਉਣਾ ਕਿਵੇਂ ਉਹ ਵਿਧੀ ਹੈ ਇਹ ਚ, ਸਮਾਉਣ ਦੀ ਵਿਧੀ ਹੈ ਇਹਦੇ ਵਿੱਚ, ਸਮਾਉਣ ਦੀ ਸੋਝੀ ਤਾਂ ਹੈ ਇਹਦੇ ਵਿੱਚ, ਪਰ ਇਹਦੇ ਵਿੱਚ ਨਹੀਂ ਸਮਾਉਣਾ, ਸਮਾਉਣਾ ਕਿਤੇ ਹੋਰ ਹੈ, ਉਹ ਨਾਮ ਅੰਦਰੋਂ ਪ੍ਰਗਟ ਹੋਊਗਾ ਸਾਡੇ, ਉਹ ਨਾਮ ਉਹਨਾਂ ਦੀ ਅੰਮ੍ਰਿਤ ਪ੍ਰਭ ਕਾ ਨਾਮ ਨੇ ਜਿਹੜਾ ਦੇਹੀ ਮੈਂ ਉਸ ਕਾ ਵਿਸਰਾਮ, ਉਹ ਸਾਡੇ ਅੰਦਰੋਂ ਪ੍ਰਗਟ ਹੋਣਾ, ਜਿਵੇਂ ਬੀਜ ਦੇ ਵਿੱਚੋਂ ਵਿਛ ਪੈਦਾ ਹੁੰਦਾ ਨਾ, ਉਹ ਸਾਡੇ ਅੰਦਰੋਂ ਹੀ ਪੈਦਾ ਹੋਣਾ, ਇੱਕ ਹੋਏ ਤੇ ਇੱਕ ਹੋਏ ਤਾਂ ਉਗਬੈ, ਉਹ ਇਹ ਨਾਮ ਨਹੀਂ ਹੈ, ਇਹਨਾਂ ਦੱਸਿਆ ਵੀ ਐਵੇਂ ਪੈਦਾ ਹੋਣਾ, ਅੰਦਰੋਂ ਪੈਦਾ ਕਰ ਲੋ, ਇਹ ਫਰਕ ਹੈ ਮੂਲ, ਜਿਹਨੂੰ ਇਹ ਵਿਦਵਾਨ ਔਰ ਸਿੱਖ ਨਹੀਂ ਸਮਝ ਰਹੇ, ਨਹੀਂ ਸਮਝ ਰਹੇ ਵੀ ਇਹ ਕੀ ਗੱਲ ਹੈ, ਇਹ ਗਿਆਨ ਹੈ, ਤੱਤ ਗਿਆਨ ਹੋਰ ਗੱਲ ਹੈ, ਤੱਤ ਹੋਰ ਗੱਲ ਹੈ, ਇੱਕ ਨਾਮ ਤੱਤ ਹੈ, ਇੱਕ ਨਾਮ ਤੱਤ ਗਿਆਨ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤੱਤ ਗਿਆਨ ਤਿਸ ਬਲ ਪ੍ਰਗਟ ਆਇਆ, ਸੁਖਲੀ ਸਾਹਿਬ, ਜੇ ਵਿਸ਼ਵਾਸ ਆ ਜਾਵੇ ਸਾਨੂੰ ਗੁਰਬਾਣੀ ਤੇ, ਫਿਰ ਤੱਤ ਗਿਆਨ ਪ੍ਰਗਟ ਹੋ ਜਾਂਦਾ, ਨਹੀਂ ਤੱਤ ਗਿਆਨ ਵੀ ਨਹੀਂ ਪ੍ਰਗਟ ਹੁੰਦਾ ਸਾਨੂੰ, ਇਸੇ ਕਰਕੇ ਤੱਤ ਗਿਆਨ ਵੀ ਸਿੱਖਣ ਦੇ ਪ੍ਰਗਟ ਨਹੀਂ ਹੋਏ, ਵਿਸ਼ਵਾਸ ਨਹੀਂ ਹੈ ਬਾਣੀ ਤੇ, ਗੁਰਬਾਣੀ ਦਾ ਭਰੋਸਾ ਹੀ ਨਹੀਂ, ਤੱਤ ਗਿਆਨ ਵੀ ਬਹੁਤ ਵੱਡੀ ਗੱਲ ਹੈ, ਤੱਤ ਗਿਆਨ ਮਨ ਨੂੰ ਬਦਲ ਦਿੰਦਾ, ਬੁੱਧ ਨੂੰ ਬਦਲ ਦਿੰਦਾ, ਬੁੱਧੀ ਨੂੰ ਬਦਲ ਕੇ ਵਿਵੇਕ ਬੁੱਧੀ ਕਰ ਦਿੰਦਾ, ਤੀਜੀ ਅੱਖ ਖੋਲ ਦਿੰਦਾ, ਉਹ ਜਿਹੜਾ ਤੱਤ ਗਿਆਨ ਹੈ ਉਹ ਹੈ ਗਿਆਨ ਅੰਜਨ ਗੁਰਦੀਆ ਗਿਆਨ ਅਧੇਰ ਵਿਨਾਸ, ਉਹ ਗਿਆਨ ਅੰਜਨ ਹੈ ਤੱਤ ਗਿਆਨ, ਉਹਦੇ ਨਾਲ ਅੱਖ ਜਿਹੜੀ ਹੈ ਨਾ ਸੂਤਕ ਲੱਗਿਆ ਹੋਇਆ, ਅੱਖੀ ਸੂਤਕ, ਉਹ ਸੂਤਕ ਉਹਦੇ ਨਾਲ ਜਾਣ, ਕੀ ਸੂਤਕ ਹੈ, ਵੇਖਣਾ ਪਰਤਰੀਆ ਪਰ ਤਨ ਰੂਪ, ਜਿੰਨਾ ਚਿਰ ਸੂਤਕ ਹੈ ਉਨਾ ਚਿਰ ਪਰਤਰੀਆ ਪਰ ਤਨ ਰੂਪ ਰਹਿੰਦਾ, ਅੰਜਨ ਪਏ ਤੇ ਬਾਅਦ ਦੀਦਾ ਹੀ ਨਹੀਂ, ਉਹ ਪਰਤਰੀਆ ਪਰ ਤਨ ਰੂਪ ਦਿਖਣਾ ਹੀ ਬੰਦ ਹੋ ਜਾਂਦਾ, ਇਸ ਕਰਕੇ ਫਿਰ ਤਰੀਆ ਚਰਿੱਤਰ ਕੁਛ ਨਹੀਂ ਕਹਿੰਦੇ, ਪਹਿਲਾਂ ਪਹਿਲਾਂ ਹੀ ਕਹਿੰਦੇ ਨੇ, ਜਿਹੜੇ ਲੋਕ ਰੌਲਾ ਪਾਉਂਦੇ ਨੇ ਉਹਨਾਂ ਦੇ ਸੂਤਕ ਲੱਗਿਆ ਹੋਇਆ ਤਾਂ ਰੌਲਾ ਪਾਉਂਦੇ ਨੇ, ਉਹ ਜਿੰਨਾ ਚਿਰ ਸੂਤਕ ਹੈ ਉਨਾ ਚਿਰ ਤਾਂ ਰੌਲਾ ਹੋਊਗਾ, ਇਹ ਸੂਤਕ ਹੈ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਤਨ ਜਾਂ ਗਿਆਨ ਅੰਜਨ ਪੈ ਗਿਆ ਸੂਤਕ ਦਾ ਰਹਿਣਾ ਨੀ, ਫਿਰ ਉਹ ਦਿਖਣਾ ਹੀ ਨਹੀਂ ਹੈ, ਇਹ ਸੰਸਾਰ ਨੀ ਦਿਖਣਾ, ਕੁਛ ਹੋਰ ਹੀ ਦਿਖਣਾ ਸੰਸਾਰ, ਫਿਰ ਸੰਸਾਰ ਸੁਪਨਾ ਹੈ, ਹੁਣ ਸੰਸਾਰ ਸੱਚ ਹੈ, ਹੁਣ ਸੰਸਾਰ ਸੱਚ ਹੈ, ਫਿਰ ਸੰਸਾਰ ਸੁਪਨਾ, ਉਹ ਗੱਲ ਹੋਰ ਹੀ ਹੋਰ, ਖੜੇ ਕਿੱਥੇ ਨੇ ਗੱਲਾਂ ਕਿੱਥੇ ਦੀਆਂ ਕਰਦੇ ਨੇ, ਇਹ ਵਿਦਵਾਨ ਕਿੱਥੇ ਖੜੇ ਨੇ, ਕਿੱਥੇ ਦੀ ਗੱਲ ਕਰ ਰਹੇ ਨੇ, ਗੱਲ ਉਹ ਕਿੱਥੇ ਦੀ ਹੈ, ਤੁਸੀਂ ਕਿੱਥੇ ਖੜੇ ਹੋ, ਓਪਰੇਸ਼ਨ ਹੋਣ ਵਾਲਾ ਜੋ ਅੱਖ ਦਾ ਤੁਹਾਡੀ ਦਾ, ਜਦੋਂ ਓਪਰੇਸ਼ਨ ਹੋ ਜੂਗਾ ਫਿਰ ਦੇਖਿਓ ਕੀ ਕਹਿੰਦਾ।
ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਹੀਂ,
ਵਿਆਸ ਨੇ ਵਿਚਾਰ ਕੇ ਗੱਲ ਕਹੀ ਹੈ ਕਿ ਨਾਮ ਦੇ ਬਰਾਬਰ ਨਹੀਂ ਹੈ, ਵਿਚਾਰ ਕੇ ਪਰਮਾਰਥ ਦੀ ਗੱਲ ਕਹੀ ਹੈ, ਸਾਰਾ ਕੁਛ ਗ੍ਰੰਥ ਜਿੰਨੇ ਨੇ ਦੁਨੀਆਂ ਦੇ ਰਾਮ ਨਾਮ ਦੇ ਬਰਾਬਰ ਨਹੀਂ ਹੈ, ਤੱਤ ਗਿਆਨ ਦੇ ਬਰਾਬਰ ਨਹੀਂ ਹੈ, ਰਾਮ ਨਾਮ ਨਾਲ ਤੱਤ ਗਿਆਨ, ਸੰਸਾਰ ਤੱਤ ਗਿਆਨ ਤੇ ਕੁਛ ਨੀ ਗਾਹ ਮਿਲਣਾ, ਉਹ ਜਿਹੜਾ ਨਾਮ ਮਿਲਣਾ ਉਹ ਹਿਰਦੇ ਚੋਂ ਮਿਲਣਾ, ਹਿਰਦਾ ਪਰਲੋਕ ਹੈ, ਹਿਰਦਾ ਪਰਲੋਕ ਹੈ, ਤ੍ਰਿਕੁਟੀ ਇਹ ਲੋਕ ਹੈ, ਹਿਰਦਾ ਲੋਕ ਨਹੀਂ ਹੈ ਇਹ, ਜੇ ਕੋਈ ਮੰਨੇ ਹਿਰਦਾ ਵੀ ਇਹ ਲੋਕ ਹੈ ਗੱਲ ਗਲਤ ਹੈ, ਹਿਰਦਾ ਲੋਕ ਨਹੀਂ ਹੁੰਦਾ, ਹਿਰਦਾ ਪਰਲੋਕ ਹੈ, ਪਰਲੋਕ ਦਾ ਦਰਵਾਜ਼ਾ ਹਿਰਦੇ ਵਿੱਚ, ਫਾਟਕ ਬੰਦ ਹੈ, ਜੋ ਫਾਟਕ ਖੁੱਲਿਆ ਪਰਲੋਕ ਚਲਾ ਗਿਆ, ਉਹ ਕਹਿੰਦਾ ਰੇਲ ਜਾਂਦੀ ਆ ਹਵਾਈ ਜਹਾਜ਼ ਦੇ ਬਾਹਰ ਦੀ, ਅੰਦਰ ਦੀ ਰਸਤਾ ਪਰ ਲੋਕ ਜਾਣਦਾ, ਬਾਹਰ ਕੋਈ ਗੇਟ ਨਹੀਂ ਹੈ ਜਾਣਦਾ, ਇਹ ਤਾਂ ਅੰਦਰ ਦੀ ਰਸਤਾ।
ਸਹਿਜ ਸਮਾਧ
ਜਿਵੇਂ ਕੋਈ ਹਜ਼ਾਰਾਂ ਕਿਲੋਮੀਟਰ ਦੀ ਚਾਨਣੀ ਹੈ ਚੌਰਸ, ਕੋਈ ਪਤਾ ਹੀ ਨਹੀਂ ਕਿੰਨੀ ਦੂਰ ਹੈ ਚਾਨਣੀ ਦਾ, ਜੇ ਮੈਂ ਸਾਨੂੰ ਇਹਦਾ ਨਹੀਂ ਪਤਾ ਆਕਾਸ਼ ਕਿੱਡੀ ਦੂਰ ਹੈ, ਇੱਕ ਚਾਨਣੀ ਲੱਗੀ ਹੋਈ ਹੈ, ਕਿਹੜੀ ਫਿਰਦੀ ਹੈ ਉੱਪਰਲੇ ਪਾਸੇ ਥੱਲੇ ਦੇ ਪਾਸੇ ਫਿਰਦੀ ਹੈ, ਚਲੋ ਕਹਿ ਲਓ ਚਾਨਣੀ ਦੇ, ਹੁਣ ਇਹਨੇ ਉੱਪਰਲੇ ਪਾਸੇ ਜਾਣਾ, ਪਰ ਉੱਪਰ ਪਰਲੋਕ ਹੈ ਥੱਲੇ ਲੋਕ ਹੈ, ਕਿਵੇਂ ਜਾਊਗੀ, ਤੁਰ ਕੇ ਤਾਂ ਜਾ ਨਹੀਂ ਸਕਦੀ, ਲੱਖਾਂ ਕਰੋੜਾਂ ਕਿਲੋਮੀਟਰ ਕਿਵੇਂ ਜੁੜੂ, ਉਹਦੀ ਉਮਰ ਇਹਦੀ ਹੈ, ਜੇ ਛੇਦ ਕਰਦੀ ਹੈ ਬਿੰਦੀ ਜਿੱਥੇ ਬੈਠੀ ਹੈ ਪਾਰ ਚਲੀ ਗਈ, ਚਰਨੀ ਜੋ ਜਾਂ ਛੇਦ ਪਾ ਰਹੇ ਆ, ਫਿਰ ਉਹ ਇਹ ਭਰਮ ਦਾ ਪੜਦਾ ਛੇਦ ਹੋਇਆ ਬਾਹਰ ਹੈ, ਉਹ ਛੇਦ ਕਰ ਲੈਣ, ਜਿੱਥੇ ਕੋਈ ਬੈਠਾ ਉੱਥੇ ਛੇਦ ਹੈ, ਉਹਦੇ ਛੇਦ ਖੋਲਣ ਉੱਥੇ ਦਰਵਾਜ਼ਾ, ਹਰੇਕ ਕਿਸੇ ਦੇ ਹੈ ਦਰਵਾਜ਼ਾ, ਖੋਲ ਕਪਾਟ ਮਹਿਲ ਕਿਉਂ ਨਾ ਜਾਹੀ, ਮਹਿਲ ਦਾ ਦਰਵਾਜ਼ਾ ਉੱਥੇ ਹੀ ਆ ਜਿੱਥੇ ਬੈਠਾ ਹੈ, ਖੋਲਣ ਦੀ ਗੱਲ ਹੈ।
ਸਹਿਜ ਸਮਾਧ ਉਪਾਧ ਰਹਿਤ ਹੁਣ ਵੱਡੇ ਭਾਗ ਲਈ ਲਾਗੀ,
ਸਹਿਜ ਸਮਾਧ, ਪਰ ਸਹਿਜ ਸਮਾਧ ਹੋ ਜਾਵੇ ਜੇ ਦਰਵਾਜ਼ਾ, ਸਹਿਜ ਸਮਾਧ ਟੇਕੇ ਬਹਿ ਜਾਵੇ ਦਰਵਾਜ਼ੇ ਕੋ ਬੈਠੂ ਤਾਂ ਹੀ ਦਰਵਾਜ਼ਾ ਖੋਲੂ, ਖੋਲਣ ਲੱਗ ਜਾਓ ਬੈਠ ਕੇ ਉੱਥੇ ਟੇਕ ਕੇ, ਦੇਖੋ ਵੀ ਦਰਵਾਜ਼ਾ ਕਿਧਰੋਂ ਖੁੱਲਦਾ ਕਿਵੇਂ ਖੁੱਲਦਾ, ਇਹਨੂੰ ਕਹਿੰਦਾ ਸਹਿਜ ਸਮਾਧ। ਜੋਗੀ ਲਾਉਂਦੇ ਨੇ ਸੁਣ ਸਮਾਧ, ਸੁਣ ਸਮਾਧ ਲੱਗਦੀ ਹੈ ਤਿਰਕੁਟੀ ਚ, ਸਹਿਜ ਸਮਾਧ ਲੱਗਦੀ ਹੈ ਹਿਰਦੇ ਚ, ਤਿਰਕੁਟੀ ਦਾ ਸਮਾਧ ਹੀ ਲੱਗਦੀ ਓ ਨਹੀਂ ਹੁੰਦੀ, ਤਿਰਕੁਟੀ ਵਾਲੀ ਜਿਹੜੀ ਸੁਣ ਸਮਾਧ ਹੈ ਉਹ ਬਾਅਦ ਰਹਿਤ ਹੁੰਦੀ ਹੋਈ ਨੀ, ਉੱਥੇ ਫੁੱਲ ਉੱਠੀ ਜਾਂਦੇ ਨੇ, ਉੱਠੀ ਜਾਂਦੇ ਨੇ, ਉੱਠੀ ਜਾਂਦੇ ਨੇ, ਬੰਦ ਹੋ ਹੀ ਨਹੀਂ ਸਕਦੇ, ਹਿਰਦੇ ਵਿੱਚ ਜਾਂਦਾ ਹੀ ਤਾਂ ਮਾਨੇ ਸੁਰਤ ਹਿਰਦੇ ਜਾਂਦੀ ਹੋ ਤਾਂ ਜਾਂ ਫੁਰਨੇ ਬੰਦ ਹੋ ਜਾਂਦੇ ਨੇ, ਨਹੀਂ ਜਾਂਦੀ ਹੋ ਨਹੀਂ ਫੁਰਨੇ ਬੰਦ, ਕਿਉਂਕਿ ਦਿਮਾਗ ਚ ਫੁਰਨੇ ਨੇ, ਫੁਰਨੇ ਦਿਮਾਗ ਚ ਨੇ, ਦਿਮਾਗ ਨਾਲ ਸੰਬੰਧ ਹੈ, ਜਾਂ ਦਿਮਾਗ ਛੱਡ ਕੇ ਹਿਰਦੇ ਚਲੇ ਗਏ ਸੁਰਤ, ਜਿਵੇਂ ਅਸੀਂ ਸੌ ਜਾਂਦੇ ਹਾਂ ਰਾਤ ਨੂੰ, ਉੱਥੇ ਫੁਰਨਾ ਹੁੰਦਾ ਹੀ ਨਹੀਂ, ਫੁਰਨੇ ਦਿਮਾਗ ਚ ਨੇ, ਦਿਮਾਗ ਸੰਬੰਧੀ ਲਾਉਂਦੇ ਨੇ, ਫੁਰਨੇ ਬੰਦ ਕਿਵੇਂ ਹੋ ਜਾਣਗੇ, ਇਸੇ ਕਰਕੇ ਵਿਦਵਾਨ ਮੰਨਦੇ ਨੇ ਵੀ ਜਿਉਂਦੇ ਜਿਉਂਦੇ ਨੇ ਫੁਰਨੇ ਬੰਦ ਨਹੀਂ ਹੋ ਸਕਦੇ, ਉਹ ਠੀਕ ਮੰਨਦੇ ਨੇ, ਉਹਨਾਂ ਨੂੰ ਦਿਮਾਗ ਦਾ ਪਤਾ ਹੋਰ ਦੂਆ ਪਤਾ ਹੀ ਨਹੀਂ, ਦਿਲ ਦਾ ਨਹੀਂ ਪਤਾ ਦਿਮਾਗ ਦਾ ਪਤਾ, ਦਿਮਾਗ ਨਾਲ ਜੁੜੇ ਹੋਏ ਨੇ, ਦਿਲ ਨਾਲ ਨਹੀਂ ਜੁੜੇ ਹੋਏ, ਉਹ ਖੋਜਣ ਨੂੰ ਦਿਲ ਕਿਹਾ, ਬੰਦੇ ਖੋਜਦੇ ਨੇ ਹਰ ਰੋਜ਼, ਇਹ ਦਿਮਾਗ ਤੋਂ ਥੱਲੇ ਨਹੀਂ ਉਤਰਦੇ ਵਿਦਵਾਨ, ਇਹਦਾ ਜਲ ਕੀ ਮੱਛਣੀ ਚੜੀ ਖਜੂਰ ਹੈ, ਖਜੂਰ ਤੇ ਚੜੇ ਫਿਰਦੇ ਨੇ, ਉਹਦੇ ਕੀ ਆ ਕੱਢੇ ਖਜੂਰ ਦੇ ਕੀ ਹੁੰਦੇ ਕੱਢੇ,
ਫੁੱਲ ਵੱਡੇ ਭਾਗ ਲਿਵ ਲਾਗੀ,
ਫੁੱਲ ਵੱਡੇ ਭਾਗ
ਲਿਵ
ਲਿਵ ਲਾਗੀ, ਜਦੋਂ ਸਹਿਜ ਸਮਾਨ ਹੋਇਆ ਹਿਰਦੇ ਚ ਆ ਗਿਆ, ਵੱਡੇ ਭਾਗ ਹੋਏ ਫਿਰ ਲਿਵ ਲਾਗੀ, ਫੁੱਲ ਦੁਬਾਰਾ ਲਿਵ ਲੱਗੀ, ਫੁੱਲ ਦਾ ਬੰਦਾ ਦੁਬਾਰਾ, ਪਹਿਲਾਂ ਲੱਗੀ ਹੋਈ ਸੀ, ਕਦੋਂ ਲੱਗੀ ਹੋਈ ਸੀ ਗਰਭ ਚ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਸੀ ਨਾ, ਗਰਭ ਚ ਲਿਵ ਲੱਗੀ ਹੋਈ ਸੀ, ਉਹ ਜੰਮਾ ਜਾਂ ਜੰਮਿਆ ਨਾ ਜਦੇ ਲਿਵ ਛੁਟਕੀ ਹੈ ਇਹਦੀ, ਫੁੱਲ ਕਿਉਂ ਲਿਖਿਆ ਇੱਥੇ, ਫੁੱਲ ਦੁਬਾਰਾ ਲਿਵ ਲੱਗੀ ਹੈ, ਉਹ ਹੀ ਐਸੀ ਲਿਵ ਲੱਗੀ ਜੈਸੀ ਗਰਭ ਚ ਸੀ, ਫੁੱਲ ਵੱਡੇ ਭਾਗ ਲਿਵ ਲੱਗੀ, ਤਪ ਸ਼ੁਰੂ ਹੋ ਗਿਆ ਲਿਵ ਲਾਗੀ, ਪਰ ਉੱਥੇ ਕੀ ਸੀ ਤਪ, ਉੱਥੇ ਉਪਲਬਧੀ ਕੀ ਸੀ, ਇੱਛਾ ਕੀ ਸੀ, ਸਰੀਰ ਮੇਰਾ ਬਣ ਜਾਵੇ ਬਿਨਾਂ ਸਾਹ ਤੇ ਮੈਂ ਜਿਉਂਦਾ ਰਹਾਂ, ਤਾਂ ਲਿਵ ਸੀ ਦਰਦੇ ਦੀ, ਸਰੀਰ ਬਣਾਉਣ ਵਾਸਤੇ ਵੀ ਸਰੀਰ ਮਿਲੂਗਾ ਤਾਂ ਨਾ ਮਿਲੂਗਾ, ਉਦੋਂ ਜਿਹੜੀ ਸੀ ਇੱਛਾ ਅਜੋ ਸਰੀਰ ਮਾਇਆ ਨਾਲ ਜੁੜਦੀ ਸੀ, ਇਸ ਕਰਕੇ ਤਪ ਤਾਂ ਸੀ ਉੱਥੇ ਵੀ, ਉਰਦ ਤਪ ਸੀ, ਉਹ ਮਾਇਆ ਨਾਲ ਜੁੜਨ ਦਾ ਤਪ ਸੀ, ਉਹਦਾ ਅਸਰ ਕੀ ਹੋਇਆ, ਬਾਹਰ ਆ ਕੇ ਮਾਇਆ ਦੇ ਸਰੀਰ ਨੂੰ ਮੈਂ ਕਹਿਣ ਲੱਗ ਗਿਆ, ਆਪਣਾ ਆਪਾ ਭੁੱਲ ਗਿਆ, ਉਹਦਾ ਅਸਰ ਵੀ ਇਹ ਉਲਟਾ ਹੋਇਆ ਸੀ, ਪੁੱਠਾ ਤਪ ਸੀ ਨਾ, ਪੁੱਠੇ ਤਪ ਦਾ ਅਸਰ ਵੀ ਪੁੱਠਾ ਹੀ ਹੋਣਾ ਸੀ, ਸਰੀਰ ਦੀ ਚਿੰਤਾ ਹੋ ਗਈ, ਸਰੀਰ ਦੀ ਭੁੱਖ ਲੱਗੀ, ਆਪਣੀ ਭੁੱਖ ਬਦਲੀ, ਸਰੀਰ ਦਾ ਦੁੱਖ ਆਪਣਾ ਦੁੱਖ ਬਣ ਗਿਆ, ਸਰੀਰ ਦਾ ਰੋਗ ਆਪਣਾ ਰੋਗ ਬਣ ਗਿਆ, ਸਰੀਰ ਦੀ ਚਿੰਤਾ ਆਪਣੀ ਚਿੰਤਾ ਬਣ ਗਈ, ਆਪਣਾ ਆਪਾ ਭੁੱਲ ਕੇ ਸਰੀਰ ਬਣ ਗਿਆ, ਮਾਇਆ ਬਣ ਗਿਆ। ਜੈ ਜਾ ਤਪ ਕੀਤਾ ਉਹ ਜਾਸਰ ਹੋ ਗਿਆ, ਉਹਦਾ ਫਲ ਮਿਲ ਗਿਆ। ਉਹ ਗੁਰਬਾਣੀ ਨੇ ਹੁਣ ਛਡਾਇਆ, ਤਿਰਕੁਟੀ ਛੱਡ ਕੇ ਦਸਮ ਦੁਆਰ ਚ ਆ ਗਿਆ, ਦਸਮ ਦੁਆਰ ਜਾ ਕੇ ਫੁੱਲੇ ਲੱਗੀ ਹੈ, ਆਪਣੇ ਮੂਲ ਨਾਲ ਜੁੜਿਆ ਹੁਣ ਆ ਕੇ ਫੁੱਲ ਵੱਡੇ ਭਾਗ ਲਿਵ
ਲਾਗੀ
ਸਹਿਜ ਸਮਾਦ ਉਪਾਦ ਰਹਿਤ। ਇੰਪੋਰਟੈਂਟ ਗੱਲ ਇਹ ਹੈ, ਸਹਿਜ ਸਮਾਦ ਹੀ ਉਪਾਦ ਰਹਿਤ ਹੁੰਦੀ ਹੈ, ਸੁਨ ਸਮਾਦ ਉਪਾਦ ਰਹਿਤ ਹੁੰਦੀ ਉਹ ਨਹੀਂ। ਸਹਿਜ ਸਮਾਦ ਹੀ ਉਪਾਦ ਰਹਿਤ ਹੁੰਦੀ ਹੈ। ਸਹਿਜ ਸਮਾਦ ਕੀ ਹੁੰਦੀ ਹੈ? ਗਿਆਨ ਨਾਲ, ਗਿਆਨ ਕਾ ਬੰਦਾ ਮਨ ਰਹੇ, ਇੱਥੇ ਗਿਆਨ ਨਾਲ ਜੁੜਿਆ ਹੈ ਮਨ, ਗਿਆਨ ਦਾ ਬਣਿਆ ਹੈ, ਗਿਆਨ ਦਾ ਟਿਕਾਇਆ ਹੈ ਮਨ। ਗਿਆਨ ਨਾਲ ਮਨ ਟਿਕੇ ਤਾਂ ਟਿਕਿਆ ਰਹਿੰਦਾ, ਸਮਾਧੀ ਅਗਿਆਨਤਾ ਨਾਲ ਮਨ ਟਿਕਾ ਰਿਹਾ ਜੋਗੀ, ਇਸ ਕਰਕੇ ਉਪਾਧੀ ਉੱਥੇ ਹੋਊਗੀ, ਮਨ ਉੱਥੇ ਟਿਕਣ ਨੂੰ ਬੰਦਾ ਹੀ ਹੈ ਨੀ। ਟੈਲੀਵਿਜ਼ਨ ਲਾ ਦੀਏ ਨਾਲ ਬੈਠਾ ਰਹਿੰਦਾ ਦੇਖਦਾ ਰਹਿੰਦਾ, ਕਾਰਟੂਨ ਖੇਡਦਾ ਰਹਿੰਦਾ, ਕਾਰਟੂਨ ਨਾਲ ਲਾ ਦੀਏ ਤੇ ਜੇ ਬਿਜਲੀ ਚਲੀ ਜਾਵੇ ਫਿਰ ਵਹਿਦਾ ਨੀ ਘੜੀ ਵੀ ਉੱਥੇ ਜੀ ਕਿੱਦਾਂ ਲੱਗਦਾ ਉਹਦਾ ਜੁੜਿਆ ਹੈ ਕਸਰ। ਉਪਾਧੀ ਜਦੇ ਹੀ ਖੜੀ ਹੋ ਗਈ ਜਾਂ ਬਿਜਲੀ ਚਲੀ ਗਈ ਨਾਲੇ ਦੇ ਦਿਮਾਗ ਚ, ਬਸ ਇੱਥੇ ਕੁਛ ਹੈ ਹਿਰਦੇ ਚ ਮਿਲਦਾ ਰਸ ਮਿਲਦਾ, ਉੱਥੇ ਕੋਈ ਰਸ ਨੀ ਮਿਲਦਾ। ਸੁਨ ਸਮਾਧ ਉਪਾਧ ਰਹਿਤ ਨਹੀਂ ਹੁੰਦੀ, ਸਹਿਜ ਸਮਾਧ ਉਪਾਧ ਰਹਿਤ ਹੁੰਦੀ ਹੈ। ਇਸ ਕਰਕੇ ਇੱਥੇ ਲਿਵ ਲੱਗੀ ਲੱਗੀ ਰਹਿੰਦੀ ਹੈ, ਉੱਥੇ ਲਿਵ ਲੱਗੇ ਨਹੀਂ ਸਕਦੀ। ਫੁੱਲ ਵੱਡੇ ਭਾਗ
ਲਿਵ ਲੱਗੀ,
ਦੋ ਗੱਲਾਂ ਹੋ ਗਈਆਂ, ਸਾਡੀ ਸੁਭਾਅ ਤਾਂ ਹੈ ਪਰ ਸਾਡੀ ਸਹਿਸਵਾਦ ਹੈ ਜੋਗੀਆਂ ਦੀ ਸੁਨ ਸਮਾਧ ਹੈ, ਉਹ ਤਿਰਕੁਟੀ ਚ ਸਾਡੀ ਹਿਰਦੇ ਚ। ਇਹ ਗੱਲ ਵੱਖਰੀ ਵੱਖਰੀ ਨੂੰ ਰੋਲ ਘਚੋਲੇ ਚ ਪਾਇਆ ਇਹਨਾਂ ਲੋਕਾਂ ਨੇ, ਪੰਡਤ ਨੇ। ਸਮਾਧੀ ਤਾਂ ਸਮਾਧੀ ਹੈ ਪਰ ਨਾਲ ਸਹਿਜ ਲੱਗਿਆ ਹੈ ਜਿਹੜਾ, ਇਹ ਉਹਨਾਂ ਦੀ ਸੁਨ ਸਮਾਧ ਹੈ, ਸਾਡੀ ਸਹਿਜ ਸਮਾਧ ਹੈ। ਇਸ ਕਰਕੇ ਉਹ ਸਹਿਜ ਸਮਾਧ ਬਨਾਮ ਸੁਨ ਸਮਾਧ ਲਿਖੀ ਸੀ ਸਿੱਧ ਗੋਸ਼ਟ ਨਾਲ, ਜਿਹੜਾ ਦਿੱਤਾ ਸੀ ਨਾ ਸਿੱਧ ਗੋਸ਼ਟ ਨੂੰ ਹੈਡ ਕਿਤਾਬ ਨੂੰ ਜਾਂ ਲਿਖਿਆ ਟੀਕਾ, ਸੁਨ ਸਮਾਧ ਬਨਾਮ ਸਹਿਜ ਸਮਾਧ ਲਿਖਿਆ ਸੀ। ਤਾਂ ਸਾਡੀ ਸਹਿਜ ਸਮਾਧ ਹੈ ਗੁਰੂ ਗੁਰਮੁਖਾਂ ਦੀ, ਜੋਗੀਆਂ ਦੀ ਸੁਨ ਸਮਾਧ ਹੈ, ਸਾਡਾ ਉਹਨਾਂ ਨੂੰ ਕੀ ਮੇਲ। ਸਾਡਾ ਗਿਆਨ ਨਾਲ ਮਨ ਕਾਬੂ ਕਰਨਾ ਸੀ, ਉਹਨਾਂ ਨੇ ਅਗਿਆਨਤਾ ਨਾਲ ਕਰਨਾ, ਉਹਨਾਂ ਦਾ ਕਿਵੇਂ ਅਗਿਆਨਤਾ ਨਾਲ ਮਨ ਕਿਵੇਂ ਕਾਬੂ ਹੋਜੂਗਾ, ਗਿਆਨ ਨਾਲ ਕਾਬੂ ਹੋਊਗਾ।
ਕਹਿ ਰਵਿਦਾਸ ਪ੍ਰਗਾਸ ਹਿਰਦੇ ਧਰ ਜਨਮ ਮਰਨ ਭੈ ਭਾਗੀ।
ਕਹੇ ਰਵਿਦਾਸ, ਰਵਿਦਾਸ ਦਿੰਦਾ ਕਿ ਪ੍ਰਗਾਸ ਹਿਰਦੇ ਧਰ ਅੰਦਰ ਇੰਨਾ ਚੈਨਲ ਹੋ ਗਿਆ ਹਿਰਦੇ ਵਿੱਚ, ਜਨਮ ਮਰਨ ਦੀ ਭੈ ਮੁੱਕ ਗਈ। ਜਨਮ ਮਰਨ ਦੀ ਕਿਉਂ ਭੈ ਮੁੱਕ ਗਈ? ਆਤਮ ਦਰਸ਼ਨ ਹੋ ਗਿਆ, ਇੰਨਾ ਚੈਨਲ ਬਿਨਾਂ ਆਤਮ ਦਰਸ਼ਨ ਹੀ ਨਹੀਂ ਹੁੰਦਾ। ਪਤਾ ਲੱਗ ਗਿਆ ਵੀ ਮੈਂ ਤਾਂ ਮਰਦਾ ਹੀ ਨਹੀਂ, ਕਦੇ ਮਰਿਆ ਹੀ ਨਹੀਂ। ਸਮਝ ਆ ਗਈ ਵੀ ਆਤਮਾ ਤਾਂ ਮਰਦੀ ਹੋ ਨਹੀਂ ਹੁੰਦੀ, ਇੱਥੇ ਆ ਕੇ ਸਮਝ ਆਉਂਦੀ ਆ ਵੀ ਆਤਮਾ ਨਹੀਂ ਮਰਦੀ, ਆਤਮਾ ਤਾਂ ਕਦੇ ਮਰੀ ਹੋ ਰਹੀ ਆ, ਇੱਥੇ ਸਰੀਰ ਬਦਲਦਾ। ਭੈ ਕਾਹਦੀ ਸੀ? ਭੈ ਸੀ ਸੌ ਜਾਂਦਾ ਸੀ, ਨੀਂਦ ਨਹੀਂ ਹੋਣੀ ਬਸ। ਸ਼ਾਮ ਸੁੰਦਰ ਤਜਿਆ ਹੋਇਆ ਸੀ ਤਾਂ ਨੀਂਦ ਆਉਂਦੀ ਸੀ, ਹੁਣ ਸ਼ਾਮ ਸੁੰਦਰ ਦੇ ਨਾਲ ਜੁੜ ਗਿਆ, ਨੀਂਦ ਕਿਉਂ ਆਈ? ਸ਼ਾਮ ਸੁੰਦਰ ਤਜ, ਸ਼ਾਮ ਸੁੰਦਰ ਦੇ ਨਾਲ ਹੈ ਹੁਣ, ਇਹ ਸੁਰਤ ਸ਼ਾਮ ਸੁੰਦਰ ਨਾਲ ਜੁੜੀ ਹੋਈ ਹੈ ਹੁਣ, ਹੁਣ ਨੀਂਦ ਨਹੀਂ ਆਉਣੀ। ਹੁਣ ਸੁਰਤ ਨੇ ਬੇਹੋਸ਼ੀ ਚ ਨਹੀਂ ਜਾਣਾ ਹੈ, ਜੇ ਸ਼ਾਮ ਸੁੰਦਰ ਤਜਾ ਹੋਵੇ ਬੇਹੋਸ਼ੀ ਹੋ ਜਾਂਦੀ ਹੈ। ਸ਼ਾਮ ਸੁੰਦਰ ਉਹੀ ਹੈ ਜਿਹੜਾ ਸਾਹ ਲੈਂਦਾ ਅੰਦਰ, ਸਤਿਗੁਰ ਮੇਰਾ, ਸਤਿਗੁਰ ਹੈ ਸ਼ਾਮ ਸੁੰਦਰ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ, ਇਹ ਅਵਨਾਸ਼ੀ ਪੁਰਖ ਹੈ ਸਭ ਰਿਹਾ ਸਮਾਏ, ਇਹਨੂੰ ਸ਼ਾਮ ਸੁੰਦਰ ਮੰਨਿਆ ਦਸਮ ਪਾਤਸ਼ਾਹ ਨੇ, ਜਿਹੜਾ ਦਸਮ ਪਾਤਸ਼ਾਹ ਦਾ ਸ਼ਾਮ ਹੈ ਆਹ ਗੁਰਬਾਣੀ ਵਾਲਾ ਸ਼ਾਮ ਹੈ, ਇਹਨੂੰ ਬੜਾ ਪਤਾ ਵੱਡੀ ਅਕਲ ਵਾਲਿਆਂ ਨੂੰ, ਇਹਨਾਂ ਦੀ ਅਕਲ ਵੀ ਹਾਥੀ ਵਰਗੀ ਹੈ, ਹਾਥੀ ਦੀ ਵੀ ਅਕਲ ਤਾਂ ਹੁੰਦੀ ਹੈ, ਅਕਲ ਸਾਰਿਆਂ ਨੂੰ ਹੁੰਦੀ ਹੈ, ਅਕਲ ਸੱਪ ਨੂੰ ਵੀ ਹੁੰਦੀ ਹੈ, ਅਕਲ ਹਾਥੀ ਨੂੰ ਵੀ ਹੁੰਦੀ ਹੈ, ਬਸ ਆਪਦੀ ਐਸੀ